अमृत बचना दा कीर्तन आपा सरगन कर रहे सन। तू मेरा पिता, तू है मेरा माता, तू मेरा बंधक, तू मेरा प्राता, तू मेरा राखा सभी थाई ता पाओ के हा तारा जी। सतगुरु उस परम पिता परमेश्वर के चरणा में मालक नु मुखातब करके ये वचन रहमत करके उचार रहे हैं। हे प्रभु, मेरे माता पिता की खुशी हो, मेरे साथ संबंधी के रिश्तेदार भी तुसी हो, मेरा भरा भी तू है, ते इस धरती ते जिस थां ते भी मैं जाना हूं तेरे तो बिना होर मेनू तू रखने वाला नहीं। तां गुरु ग्रंथ साहिब जी दी अमृत गुरबाणी दे विच भावां के संसारक रिश्तेदारां दा बड़ी बड़ी साहिब ने जिक्र किया, माता दा, पिता दा, भैणां भरावां दा, पर जदों गल किसे परमार्थ की चलती है, रूहानियत की चलती है, ते इस संसार नूं त्यागण दा जदों विशा आउंदा ते भावां के सारे पवित्र रिश्ते ने सत्कार योग रिश्ते ने, पर जदों संसार नूं त्याग के चलन की गल आउंदी ते इन्हां पवित्र रिश्तियां विचों कोई भी ऐसा नहीं जिहड़ा साडी राखी कर सकदा हो, ना माता ना पिता ना भैण ना भरा, ते उसे जे रखवाला हो सकदा ते केवल एक परम पिता परमेश्वर। सतगुरु जी ने अमृत बाणी विच एक संबंधी कृपा परे बचन कहे, हजूर दा अमृत बचन असीं पढ़ने तां गुरु नानक साहिब सच्चे पातशाह दा, उहदे विच हजूर ने दसिया माता पिता भैण भरा साथ संबंधी ये किन्ना कु चिर नाल निभदे ने ते किथे जा के इन्हां दा साथ खत्म हुंदा। पहली गल तां इह कि ज्यादातर दुनिया दे रिश्ते केवल संसार स्वार्थ नूं मुख रख के खलोते। साहिब गुरु तेग बहादुर जी ने बड़े प्यारे ये बचन कह सन, जदों असीं पढ़ने जगत में झूठी देखी प्रीत, अपने सुख चो ही सब लागे क्या दारा क्या मीत। हुण इस संसार की प्रीत की गल कीती कि मैंने संसार की मैं प्रीत नूं तकिया ये अक दी झूठी पै ते नाल शब्द वरते कि स्त्री की पुत्र की संसार रिश्तेदार ये केवल स्वार्थ नूं लै के तेरे नूं जुड़े ने, अपने सुख चों ही सब लागे क्या दारा क्या मीत। ते अगले बचन मेरो मेरो सब कहत है, संसार दा हर बंदा जिदे नाल तेरा संबंध है तेनू अपना कह के पुकार दे। मां नूं पुछियो कहिंदी मेरा पुत्र है, भरा नूं पुछियो ओ कहिंदा मेरा वीर है, स्त्री नूं पुछियो कहिंदी मेरा पति है, ते गुरु तेग बहादुर कृपा पर कर रहे हैं, मेरो मेरो सबे कहत है, खित चो बांध्यो चीत, पर चेते रखी अंत काल संगी मैं को ए अचरज है। रीत हैरानगी की गल ए कि जेड़ा मेरो मेरो सारे कही रहे ने, अंतले समय तक इन्हां विचों तेरा कोई न बने। साहिब दे इस प्रकार बचन भगत कबीर जी ने कृपा की थी, उहदे विच उहनां ने एक एक रिश्ता जिहे आसा राग विच कबीर साहिब दा इह शब्द आपां पढ़ने ते अर्थ मैं कर रहा, जो शब्द आपने सरवण कीता, तू ही मां है, तू ही पिता है, तू रिश्तेदार साख संबंधी है, क्योंकि जिस थां ते प्रभु तू खलो जाणा उत्थे दुनिया दा कोई रिश्ता नहीं खलो सकदा। साहिब गुरु ग्रंथ साहिब दी बाणी विच भगत कबीर जी ने इसे परखाए एक अमृत बचन के राग आसा है, कहने के मनुख का सब तो पहला संबंध इस संसार भी जदों आए ते केवल अपनी रोजी दे नाल बनी, ਜੋ ਹਜ਼ੂਰ ਦੀ ਬਾਣੀ ਨੇ ਕਿਰਪਾ ਕੀਤੀ, ਸਭ ਤੋਂ ਪਹਿਲਾ ਸੰਬੰਧ ਸੱਚ ਜਾਣੋ ਇੱਕ ਜੀਵ ਦੇ ਸਵਾਦ ਨੇ ਤੇ ਇੱਕ ਪੇਟ ਦੀ ਭੁੱਖ ਦੇ ਨਾਲ ਬਣੀ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਇੱਥੋਂ ਤੱਕ ਕਿ ਬੰਦੇ ਨੂੰ ਜਨਮ ਦੇਣ ਵਾਲੀ ਮਾਂ ਦੀ ਪਹਿਚਾਣ ਵੀ ਬਾਅਦ ਵਿੱਚ ਹੋਈ, ਸਭ ਤੋਂ ਪਹਿਲਾਂ ਪਹਿਚਾਣ ਨੂੰ ਆਪਣੇ ਰਿਜ਼ਕ ਦੀ ਹੋਈ, ਪਹਿਚਾਣ ਨੂੰ ਆਪਣੀ ਰੋਜ਼ੀ ਦੀ ਹੋਈ। ਜਦੋਂ ਆਪਾਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ ਕਿ ਪਹਿਲਾ ਪਿਆਰ ਲੱਗਾ ਥਾਨਣ ਦੁੱਧ, ਇਹਦਾ ਮਤਲਬ ਕਿ ਜਨਮ ਦੇਣ ਵਾਲੀ ਦੀ ਪਹਿਚਾਣ ਨਹੀਂ, ਸਭ ਤੋਂ ਪਹਿਲਾਂ ਇਨਸਾਨ ਨੂੰ ਜੇ ਸਾਂਝ ਪਈ ਤਾਂ ਕੇਵਲ ਰਿਜ਼ਕ ਨਾਲ, ਰੋਜ਼ੀ ਦੇ ਨਾਲ ਪਹਿਲਾ ਸੰਬੰਧ ਆਪਣਾ ਰਿਜ਼ਕ ਨਾਲ, ਇਹਦੀ ਪੇਟ ਦੀ ਭੁੱਖ ਨਾਲ ਬਣੀ। ਦੂਸਰੀ ਪਹਿਚਾਣ ਰੋਜ਼ੀ ਤੋਂ ਬਾਅਦ, ਖੁਰਾਕ ਤੋਂ ਬਾਅਦ ਮਨੁੱਖ ਦੀ ਬਣਦੀ ਹੈ ਕਿ ਉਹ ਮਾਂ ਦੇਣਾ ਹੈ। ਤੀਸਰਾ ਸੰਬੰਧ ਬਣਦਾ ਮਾਂ ਪਹਿਚਾਣ ਕਰਾਉਂਦੀ ਹੈ ਇਹਨੂੰ ਆਪਣੇ ਪਤੀ ਇਹਦੇ ਪਿਤਾ ਦੇ ਨਾਲ। ਤੀਸਰਾ ਚੌਥਾ ਰਿਸ਼ਤਾ ਬਣਦਾ ਮਨੁੱਖ ਦਾ ਭੈਣਾਂ ਤੇ ਭਰਾਵਾਂ ਦਾ। ਪੰਜਵਾਂ ਰਿਸ਼ਤਾ ਮਨੁੱਖ ਦਾ ਬਣਦਾ ਆਪਣੇ ਜੀਵਨ ਸਾਥੀ ਦਾ। ਪਰ ਗੁਰੂ ਗ੍ਰੰਥ ਸਾਹਿਬ ਕਿੰਨੇ ਸਾਰੇ ਰਿਸ਼ਤੇ ਪਵਿੱਤਰ ਨੇ, ਪਰ ਇੱਕ ਗੱਲ ਯਾਦ ਵਿੱਚ ਰੱਖੀ ਕਿ ਤੋਰ ਨਿਭਣ ਵਾਲੇ ਨੇ। ਸਾਹਿਬ ਬਾਬਾ ਨਾਨਕ ਜੀ ਦੇ ਬਚਨ ਅਸੀਂ ਪੜ੍ਹਨੇ ਹੈ, ਇੱਕ ਇੱਕ ਰਿਸ਼ਤੇ ਦਾ ਸੰਬੰਧ ਉਹਨਾਂ ਨੇ ਦੱਸਿਆ ਤੇ ਹਜ਼ੂਰ ਫਰਮਾਉਂਦੇ ਨੇ, ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਦ, ਚੌਥੇ ਪਿਆਰ ਉਪੰਨੀ ਖੇਡ। ਸਾਹਿਬ ਕਹਿੰਦੇ ਇਹ ਸੰਸਾਰਿਕ ਰਿਸ਼ਤੇ ਅਰਥ ਕਰ ਰਿਹਾ ਸਨ। ਕਬੀਰ ਸਾਹਿਬ ਨੇ ਇਹਨਾਂ ਪਵਿੱਤਰ ਰਿਸ਼ਤਿਆਂ ਦਾ ਜ਼ਿਕਰ ਕਰਦਿਆਂ ਅੰਮ੍ਰਿਤ ਬਾਣੀ ਵਿੱਚ ਇਹ ਗੱਲ ਸਮਝਾਉਣ ਲਈ ਕਿ ਪਰਮੇਸ਼ਵਰ ਹੀ ਪਿਤਾ ਹੈ, ਉਹ ਮਾਂ ਬਾਪ ਉਹ ਸਾਂ ਸੰਬੰਧੀ ਹੈ ਜੋ ਤੋਰ ਨਿਭਣ ਵਾਲਾ। ਹਜ਼ੂਰ ਨੇ ਤਿੰਨਾਂ ਰਿਸ਼ਤਿਆਂ ਦਾ ਜ਼ਿਕਰ ਕੀਤਾ। ਕਬੀਰ ਸਾਹਿਬ ਦਾ ਇਹ ਪਵਿੱਤਰ ਸ਼ਬਦ ਕਬੀਰ ਸਾਹਿਬ ਕਹਿੰਦੇ ਨੇ ਕਿ ਆਖਰ ਇਸ ਤਨ ਦੇ ਸੀਕਰੇ ਨੇ ਇੱਕ ਦਿਨ ਭਜਣਾ, ਇਹਨੇ ਟੁੱਟਣਾ ਜ਼ਰੂਰ ਤੇ ਸਾਹਿਬ ਕਹਿੰਦੇ ਉਸ ਤਨ ਦੇ ਸੀਕਰੇ ਦੇ ਟੁੱਟਣ ਲੱਗੇ ਹਨ। ਸਭ ਤੋਂ ਪਹਿਲੀ ਗੱਲ ਜਿਹਨੂੰ ਤੂੰ ਦੁੱਧ ਤੋਂ ਬਾਅਦ ਪਹਿਚਾਣੇ ਉਹ ਵੀ ਮਾਂ। ਕਬੀਰ ਸਾਹਿਬ ਕਹਿੰਦੇ ਨੇ ਬੜਾ ਪਵਿੱਤਰ ਰਿਸ਼ਤੇ ਮਾਂ ਦਾ, ਪਰ ਇੱਕ ਗੱਲ ਜੀਵ ਵਿੱਚ ਬਿਠਾ ਲਈ ਕਿ ਜਦੋਂ ਤਨ ਨੂੰ ਤਿਆਗਣਾ ਮਾਂ ਕੇਵਲ ਤੇਰੇ ਤਨ ਦੇ ਕੋਲ ਖੜੀ ਹੋ ਸਕਦੀ ਹੈ, ਤੇਰੀ ਅਰਥੀ ਨੂੰ ਚੁੱਕਣ, ਤੈਨੂੰ ਘਰੋਂ ਬਾਹਰ ਲਿਜਾਣ, ਮਾਂ ਘਰ ਦੀ ਡਿਊੜੀ ਤੱਕ ਜਾ ਸਕਦੀ ਹੈ, ਇੱਥੋਂ ਤੱਕ ਕਿ ਤੇਰੇ ਤਨ ਨੂੰ ਅਗਨ ਭੇਟ ਕਰਨ, ਮਾਂ ਆਪਣੀਆਂ ਅੱਖਾਂ ਨੂੰ ਦੇਖ ਸਕਦੀ ਹੈ, ਪਰ ਮਾਂ ਕੋਲ ਇੰਨੀ ਸਮਰੱਥਾ ਨਹੀਂ ਕਿ ਤੈਨੂੰ ਅੱਗ ਵਿੱਚ ਬਲਦੇ ਹੋਏ ਨੂੰ ਕਿਤੇ ਹੱਥ ਦੇ ਕੇ ਬਚਾ ਲਵੇ ਤੇ ਉੱਥੋਂ ਤੱਕ ਆਪਣੀ ਪਹੁੰਚ ਕਰ ਲਵੇ ਜਿੱਥੋਂ ਤੱਕ ਤੂੰ ਤਨ ਛੱਡ ਕੇ ਜਾ ਚੁੱਕੇ। ਧਿਆਨ ਦਿਓ, ਪ੍ਰਭੂ ਕਿਉਂ ਮਾਤਾ, ਪ੍ਰਭੂ ਕਿਉਂ ਪਿਤਾ, ਉਹ ਕਿਉਂ ਸਾਥ ਸੰਬੰਧੀ ਤੇ ਰਿਸ਼ਤੇਦਾਰ। ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਕਹਿਣ ਲੱਗੇ ਪਿਆਰੇ ਕਿ ਤੇਰਾ ਜਦ ਲੱਗ ਤੇਲ ਦੀਵੇ ਮੁੱਖ ਬਾਤੀ। ਸੰਸਾਰ ਦੇ ਰਿਸ਼ਤੇ ਓਨੀ ਦੇਰ ਤੱਕ ਨਹੀਂ ਜਿੰਨੀ ਦੇਰ ਤੱਕ ਇੱਕ ਸਰੀਰ ਵਿੱਚ ਸਵਾਦ ਚੱਲਦੇ ਨੇ। ਇਸ ਤਰ੍ਹਾਂ ਕਿ ਜਿਵੇਂ ਦੀਵੇ ਵਿੱਚ ਤੇਲ ਹੋਵੇ ਤੇ ਉਸ ਦੇ ਮੁੱਖ ਤੋਂ ਬੱਤੀ ਲਾਈਟ ਨਿਕਲਦੀ ਹੈ, ਤੇਲ ਬੁੱਝ ਜਾਏ, ਤੇਲ ਖਤਮ ਹੋ ਜਾਏ ਤੇ ਜੋਤ ਬੁੱਝ ਜਾਂਦੀ ਹੈ। ਜਿੱਦਣ ਸਵਾਸਾਂ ਦਾ ਤੇਲ ਖਤਮ ਹੋਇਆ ਜੀਵਨ ਦੀ ਜੋਤ ਬੁੱਝੀ ਤੇ ਜਿਹੜੇ ਤੈਨੂੰ ਮੇਰੋ ਮੇਰੋ ਕਹਿੰਦੇ ਸਨ, ਸਾਹਿਬ ਕਹਿੰਦੇ ਇੱਕ ਖੇਲ ਵਿੱਚ ਬਗਾਨੇ ਹੋ ਗਏ। ਜਦ ਲੱਗ ਤੇਲ ਦੀਵੇ ਮੁੱਖ ਬਾਤੀ, ਤਦ ਸੂਝੈ ਸਭ ਕੋਈ, ਤੇਲ ਜਲੈ ਬਾਤੀ ਸਹਿਰਾਨੀ, ਸੂਨਾ ਮੰਦਰ ਕੋਈ, ਰੇ ਬੋਰੇ ਤੋਂ ਗਰੀ ਨਾ ਰੱਖ ਹੈ ਕੋਈ, ਤੂੰ ਰਾਮ ਨਾਮ ਜਪ ਸੋਈ। ਅੱਗੇ ਕਿਸੇ ਕੁਝ ਖਾਸ ਅਰਨ ਕਰਨੀ ਹੈ, ਤਿੰਨ ਪਵਿੱਤਰ ਰਿਸ਼ਤਿਆਂ ਦਾ ਜ਼ਿਕਰ ਕੀਤਾ। ਸਾਹਿਬ ਕਹਿਣ ਲੱਗੇ ਦੇਵਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ, ਮਾਂ ਜਿਹਦੇ ਨਾਲ ਸੰਸਾਰ ਕਰਕੇ ਤੇਰਾ ਸੰਬੰਧ ਬਣਿਆ, ਮਾਂ ਨੇ ਤੇਰੀ ਪਰਵਰਿਸ਼ ਕੀਤੀ, ਪਰ ਚੇਤੇ ਰੱਖ ਕੇ ਜਦੋਂ ਅਰਥੀ ਉਠਾਉਣ ਲੱਗੇ ਤੇ ਘਰ ਦੀ ਦਿਵਲੀ ਦਾ ਅਰਥੇ ਦਿਉੜੀ ਤੱਕ ਉਹ ਨਾਲ ਗਈ, ਸ਼ਮਸ਼ਾਨ ਭੂਮੀ ਤੱਕ ਨਾਲ ਜਾ ਸਕੇਗੀ। ਦਿਉੜੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ। ਦੂਜਾ ਪਵਿੱਤਰ ਰਿਸ਼ਤਾ ਭਰਾ, ਭਰਾ ਖਟੀਆ ਦਾ ਅਰਥੇ ਖਾਸ, ਮੰਜੀ ਚੁੱਕ ਕੇ ਘਰੋਂ ਚਲੇ ਗਏ, ਲੱਕ ਛਟਕਾਏ ਤਿਰਿਆ ਰੋਵੈ, ਹੰਸ ਅਕੇਲਾ ਜਾਈ, ਪਰ ਅੰਦਰ ਵਾਲਾ ਹੰਸ ਇਕੱਠਾ ਜਾਂਦਾ ਪਿਆ। स्त्री भी केवल केश खलार के रोगी है। खजूर ने क्या भेद मना के पिता भरा मां बाप जीवन साथी जे मेरो मेरो कहते हैं ते कोई भी तेरे नाल नहीं लिवेंगे। अर्ज कर रहा था इसे परखाई मेरे सतगुरु ने अमृत बचन के गुरु नानक साहब ने कहने हे प्रभु जदों खजूर दा तिलंग राज दा शब्द पढ़ने ओदे विच इक टोक है कि दन पितर पदर बिरादर देखो सारे पवित्र रिश्ते गिने दन का अर्थ है स्त्री पितर का अर्थ आपां पढ़ने पिता पितर का अर्थ है पुत्र ते बिरादर का अर्थ है सके भरा स्त्री पुत्र भरा पिता ये सारे संबंधी कटे हुए दन पितर पदर बिरादर कस नेक दस्तंगीर इन्हां विचों कोई भी नहीं दस्तंगीर दा ते जदों डिगे ते तेरी बांह पकड़ सकन मौत दे वेले कोई तेरा बन सके इन्हां विचों कोई तेरा संबंधी साहिब कहिंदे देख जिवें तू मां नूं प्यार करने जिवें तू पिता नूं प्यार करने जिवें इस्त्री पुत्र ते भरावां नूं प्यार करने पर चेते रखी इहो जी खेत अपने गुरु ते रब लई बना लै इनू ओ पिता समझ के जेड़ा मौत तो बाद भी बाह पकड़ दे इनू ओ मां समझ जेड़ी मौत तो बाद भी गोदी देंदी है इनू ओ साथ संबंधी समझी के जदो सारे छड के जले जान पर रब रिश्तेदार कभी छड के नहीं जांदा है। शायद ने यही अमृत बचन कहे ने ते जदो आपां खजूर दे बचन पढ़ने हूं इस कृपा नूं पिता वर्गा कोई पिता नहीं ध्यान दियो जे इसे कारण करके मैं अर्थ की थी कि संसारक पवित्र रिश्तियां दा फर्द निभा पर इहदे वर्गा कोई बाप नहीं संसारी पिता ओह भी कई वारी अपने घरों बार कर देगा पुत्र ना कुछ कमा के लियाए आपां भी देखने हैं समाज विच मां बाप भी कहिंदे ने तैनूं घर खाना नहीं पर ये दीन दयाल ऐसा बापू है कि हर तरह के बच्चे ने अपनी गोद भी थान ले देता। शायद ने अमृत बाणी में एक पिता के संबंधी एक बचन के कह लगे हे पिता हे प्रभु पिता तेरे वर्गा प्यार तेरे वर्गा गुलाम शायद दुनिया का तू रिश्ता दे सके ते जदों शायद ने परमेश्वर के रिश्ते की गल की थी ते शब्द वरते है गुसाई महंदा इछड़ा इछड़ा दा अर्थ प्यारा कि मेरा गुसाई मेरा प्यारा प्रभु मैं सब तो चंगा लगता है ते उन्होंने पूछा किन्ना तू चंगा कहिंदे जे अंदरों तू समझना चाहना है सब तो नजदीक का रिश्ता मां बाप नाल है कहिंदे मेरे गुसाई का प्यार जेड़ा है सच जानी वह मां ते पिता के प्यार नालों भी वध निकल गुसाई महंगा इछड़ा अम अबे थावो मिठड़ा माता ते पिता नालों भी वध मिठा खसूर कहिंदे ने जिस दा पिता प्रभु होवे पहली गल ओनू किसे चीज की कमी नहीं ते हकीकत ते पिता प्रभु ही है भावें संसारक तौर ते असीं नाम देने कि पिता ते पुत्र दा इहनू पिता तां कहा जांदा है कि जे ये जीव राम की अंश है वो परमात्मा है इहदे अंदर जीव आत्मा है वो पिता है ते जीव आत्मा ओहदा पुत्र है यूं कह लो परमात्मा पातशाह है ते जीव आत्मा ओहदा आत्म शहजादा है। खजूर ने बख्शिश की थी कि प्रभु जिस दा पिता तू होवे ओनू फिर किसे चीज की कमी नहीं क्यों क्योंकि पिता तेरे घर दे अंदर कोई कमी नहीं। शब्द आपां हजूर दा पढ़ने हैं कि जिसका पिता तू है मेरे स्वामी इस बालक भूख कैसी जिदा पिता तू बन जाए उस बच्चे नू कोई भूख नहीं जिसका पिता तू है मेरे स्वामी इस बालक भूख कैसी नामिद नाम निधान ग्रह तेरे मन बंश है सो लैसी तेरे घर अंदर खजाने भरे पए ने ते जदों इहनू पिता मन लिया इनू माता मन लिया इनू सात बंदी मन लिया फिर हजूर के लिए प्रभु पिता ने एक हुक्म किया शब्द बनते हैं कि पिता कृपाल आज्ञा एकीनी बारक मुख मांगे सो देना तू मेरा पिता तू है मेरा माता पिता ने हुक्म दिता ਕਿ ਜੋ ਬੱਚਾ ਮੰਗੇ ਤੈਨੂੰ ਮੂੰਹ ਮੰਗੀ ਦਾਤ ਦੇ ਦਿਆ ਜੀ। ਪਿਤਾ ਕਿਰਪਾਲ ਆ ਗਿਆ ਹੈ ਕਿ ਨਹੀਂ, ਬਾਲਕ ਮੁੱਖ ਮੰਗੇ ਸੋ ਦੇਣਾ। ਕਹਿਣ ਲੱਗੇ ਨਾਨਕ ਬਾਲਕ ਦਰਸ਼ ਪ੍ਰਭ ਚਾਹੈ ਮੋਇ ਕਿਰਦੈ ਬਸੈ ਨਿਤ ਚਰਨਾ। ਮੈਂ ਪੁੱਤਰ ਪਦਾਰਥ ਨਹੀਂ, ਦੇਖੋ ਸੰਸਾਰ ਦੇ ਪੁੱਤਰ ਜ਼ਿਆਦਾਤਰ ਸੰਬੰਧ ਜੇ ਰੱਖਦੇ ਨੇ ਤੇ ਦੌਲਤ ਕਰਕੇ ਆਤਮ ਸ਼ਹਿਜ਼ਾਦਾ ਪੁੱਤਰ ਕਹਿੰਦਾ ਕਿ ਪ੍ਰਭੂ ਮੈਨੂੰ ਕੇਵਲ ਪਦਾਰਥ ਨਹੀਂ, ਪਿਤਾ ਤੇਰੇ ਚਰਨ ਮੇਰੇ ਸਿਰ ਦੇ ਵਿੱਚ ਵੱਸਦੇ ਰਹੇ, ਮੈਂ ਦਿਨ ਰਾਤ ਕੇਵਲ ਤੇਰੇ ਚਰਨਾਂ ਨੂੰ ਪੂਜਦਾ। ਸਾਹਿਬ ਨੇ ਸ਼ਬਦ ਵਰਤੇ ਨਾਨਕ ਬਾਲਕ ਦਰਸ਼ ਪ੍ਰਭ ਚਾਹੈ ਮੋਇ ਕਿਰਦੈ ਬਸੈ ਨਿਤ ਚਰਨਾ। ਤੇ ਜਦੋਂ ਕੋਈ ਹਕੀਕਤ ਵਿੱਚ ਇੱਕ ਹੁੰਦਾ ਜ਼ਬਾਨੀ ਸ਼ਬਦ ਕਹਿਣਾ, ਤੂੰ ਮਾਂ ਬਾਪ ਇਨਸਾਨ ਸੰਬੰਧੀ ਹੈ ਪਰ ਮਨ ਜਿਹੜਾ ਉਹ ਫਿਰ ਵੀ ਦੁਨੀਆਂ ਦੇ ਰਿਸ਼ਤਿਆਂ ਦੀ ਤਾਂਗ ਰੱਖਦਾ। ਜੇ ਹਕੀਕਤ ਵਿੱਚ ਮਨ ਮੰਨ ਲਵੇ ਕਿ ਤੂੰ ਹੀ ਸਭ ਕੁਝ ਨਹੀਂ ਤੇ ਫਿਰ ਦੇਖੋ ਉਹਦੇ ਜੀਵਨ ਵਿੱਚ ਕਿੰਨਾ ਖੁਸ਼ ਹੋ ਕੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਬੜੇ ਪਿਆਰੇ ਸ਼ਬਦ ਵਰਤੇ ਨੇ ਬਾਣੀ ਵਿੱਚ। ਕਿਤੇ ਤਾਂ ਪ੍ਰਭੂ ਨੂੰ ਇੱਕ ਪਤੀ ਕਹਿ ਕੇ ਸੰਬੋਧਨ ਕੀਤਾ, ਆਪਾਂ ਸ਼ਬਦ ਪੜ੍ਹਨੇ ਹੈ ਕਿ ਮੈਂ ਬੌਰੀ ਮੇਰਾ ਰਾਮ ਪਤਾਹਰ ਸਮਝੋ ਦਿਓ। ਕਿਤੇ ਨੂੰ ਕਹਿੰਦੇ ਤੂੰ ਮੇਰਾ ਪਤੀ ਹੈ। ਸਾਹਿਬ ਦੇ ਸ਼ਬਦ ਗੁਰੂ ਅਮਰਦਾਸ ਦੇ ਪੜ੍ਹਨੇ ਆ ਕਿ ਮੈਂ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਈ ਜਿਹਾ ਕਰਾਏ ਤਿਹਾ ਕਰੀ ਸ਼ਿੰਗਾਰ। ਕਦੀ ਪਤੀ ਕਹਿ ਕੇ ਮੁਖਾਤਬ ਕੀਤਾ, ਕਦੀ ਉਹਨੂੰ ਪਿਤਾ ਕਹਿ ਕੇ ਪੁਕਾਰਿਆ, ਕਦੀ ਉਹਨੂੰ ਇੱਥੋਂ ਤੱਕ ਕੇ ਆਪਣਾ ਬੇਲੀ ਤੇ ਸੱਜਣ ਕਹਿ ਕੇ ਵੀ ਪੁਕਾਰਿਆ, ਆਪਣੇ ਵਰਗਾ ਕਹਿ ਕੇ ਪੁਕਾਰਿਆ, ਤੇਰੇ ਮੇਰੇ ਵਿੱਚ ਕੋਈ ਅੰਤਰ। ਧੰਨ ਗੁਰੂ ਨਾਨਕ ਸਾਹਿਬ ਨੇ ਬੜੀ ਕਿਰਪਾ ਕੀਤੀ। ਸੱਤੇ ਬਲਵੰਤ ਨੇ ਇੱਕ ਬੜਾ ਪਿਆਰਾ ਸ਼ਬਦ ਕਿਹਾ ਰਾਮ ਕਲੀ ਕੀ ਵਾਰ ਵਿੱਚ, ਆਪ ਜੀ ਨੇ ਕਈ ਵਾਰੀ ਪੜ੍ਹਿਆ ਉਹਨੇ। ਧੰਨ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਦੀ ਧਰਤੀ ਗਏ ਤੇ ਭਾਈ ਲਹਿਣਾ ਜੀ ਕਰਤਾਰਪੁਰ ਆਏ। ਸ਼ਬਦ ਦੇਖਿਓ, ਜਦੋਂ ਗੁਰੂ ਨੂੰ ਸਭ ਕੁਝ ਮੰਨ ਲਈਏ, ਆਪਾਂ ਪੜ੍ਹਿਆ ਕਿ ਮਾਤਾ ਵੀ ਹੈ ਪਿਤਾ ਵੀ ਹੈ ਸਾਥ ਸੰਬੰਧੀ ਵੀ ਹੈ, ਇੱਥੋਂ ਤੱਕ ਕਿ ਗੁਰੂ ਬੇਲੀ ਤੇ ਮਿੱਤਰ ਵੀ ਬਣਦਾ ਹਜ਼ੂਰ ਕਰਤਾਰਪੁਰ। ਭਾਈ ਲਹਿਣਾ ਜੀ ਕਰਤਾਰਪੁਰ ਆਏ ਨੇ ਤੇ ਆਪ ਜੀ ਨੂੰ ਵਿਆਹ ਹੋਵੇ ਕਿ ਧੰਨ ਗੁਰੂ ਨਾਨਕ ਸਾਹਿਬ ਤੋਂ ਭਾਈ ਲਹਿਣਾ ਜੀ 35 ਸਾਲ ਛੋਟੇ ਨੇ, ਕੋਈ 1-2 ਸਾਲ ਦਾ ਫਰਕ ਨਹੀਂ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਉਹਨਾਂ ਦਾ ਆਗਮਨ ਜੋ ਹੈ ਸਨ 1469 ਨੂੰ ਤੇ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਜੀ ਭਾਈ ਲਹਿਣਾ ਜੀ ਦੀ ਆਮਦ ਜੋ ਹੈ ਉਹ ਸਨ 1504 ਨੂੰ। ਤਕਰੀਬਨ 35 ਕੁ ਸਾਲ ਛੋਟੇ ਨੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਤੋਂ। ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਭਾਈ ਲਹਿਣਾ ਜੀ 28 ਕੁ ਸਾਲ ਦੀ ਉਮਰ ਦੇ ਕਰੀਬ ਹੋਏ ਜਦੋਂ ਉਹ ਪਹੁੰਚੇ। ਸਨ 1532 ਤੋਂ ਲੈ ਕੇ ਤੇ ਤਕਰੀਬਨ ਸਨ 1539 ਤੱਕ ਭਾਈ ਲਹਿਣਾ ਜੀ ਨੇ ਹਜ਼ੂਰ ਦੀ ਸੇਵਾ ਕੀਤੀ ਜਿਹੜੀ ਅਰਥ ਮੈਂ ਕਰਨੀ। ਦੇਖੋ ਸੰਬੰਧ ਕਿਹੋ ਜਿਹਾ ਬਣਦਾ, ਪਿਤਾ ਤੇ ਪੁੱਤਰ ਦਾ ਸੰਬੰਧ, ਮਾਂ ਤੇ ਪੁੱਤਰ ਦਾ ਸੰਬੰਧ ਤੇ ਗੁਰੂ ਮਿੱਤਰ ਦਾ ਸੰਬੰਧ ਕਿਹੋ ਜਿਹੇ ਬਣਾਉਂਦੇ। ਹਜ਼ੂਰ ਤੋਂ 35 ਸਾਲ ਛੋਟੇ ਨੇ ਭਾਈ ਲਹਿਣਾ ਜੀ। ਜੇ ਦੇਖੀਏ ਕਿ ਪੁੱਤਰਾਂ ਦੀ ਉਮਰ ਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ, ਜਦੋਂ ਭਾਈ ਲਹਿਣਾ ਜੀ ਕਿਰਪਾ ਲੈ ਲਈ, 7 ਸਾਲ ਗੁਰੂ ਦੇ ਹੁਕਮ ਨੂੰ ਮੰਨੇ। ਸੱਤੇ ਬਲਵੰਡ ਨੇ ਸ਼ਬਦ ਵਰਤੇ ਨੇ ਜਾਂ ਘਾਲ ਮਰਦੀ ਢਾਲੀ, ਕਹਿੰਦੇ ਮਰਦਾਂ ਵਾਲੀ ਘਾਲ ਢਾਲੀ ਇਹ ਭਾਈ ਲਹਿਣੇ ਨੇ। 7 ਸਾਲ ਗੁਰੂ ਦੀ ਸੇਵਾ ਕੀਤੀ, 7 ਸਾਲ ਹੁਕਮ ਨੂੰ ਮੰਨੇ ਨੇ ਤੇ ਅੱਜ ਜਦੋਂ ਹਜ਼ੂਰ ਗੱਦੀ ਦੇਣ ਲੱਗੇ ਨਾ ਤੇ ਸ਼ਬਦ ਪਤਾ ਕੀ ਵਰਤੇ। ਪੇਟੂ ਜੀ ਉਦਾਹਰਣ ਨੇ ਤੇ ਬਜ਼ੁਰਗਾਂ ਨੂੰ ਪਤਾ ਹੈ ਕਿ ਜਦੋਂ ਬੱਚੇ ਕਿਤੇ ਰਾਤ ਨੂੰ ਨੀਚੀ ਖੇਡਦੇ ਸਨ ਨਾ, ਮੈਂ ਸ਼ਬਦ ਬੜਾ ਉੱਠੇ ਜੋ ਗੁਰਮੁਖੀ ਦਾ ਸ਼ਬਦ ਸਤਿਗੁਰੂ ਕੀ ਅੰਮ੍ਰਿਤ ਬਾਣੀ ਦਾ ਇਹ ਸ਼ਬਦ ਹੈ ਸਾਡੇ ਪੇਂਡੂ ਕਲਚਰ ਨਾਲ ਸੰਬੰਧਿਤ। ਕਬੱਡੀ ਖੇਡਣੀ ਬੱਚਿਆਂ ਨੇ ਜਾਂ ਕਿਤੇ ਨੀਚੀ ਖੇਡਣੀ, ਉਹ ਖੇਡਣ ਤੋਂ ਪਹਿਲਾਂ ਕਹਿੰਦੇ ਸਨ ਵੀ ਆਪਣੇ ਸਾਥੀ ਮਿਟ ਲਵੋ। ਮਿਟਣ ਦਾ ਮਤਲਬ ਆਪ ਸਮਝਦੇ ਪਏ ਹੋ ਕਿ ਆਪਣੇ ਆਪਣੇ ਸਾਥੀ ਚੁਣ ਲਈਏ ਮਿਟ ਲਈਏ। ਤੇ ਜਦੋਂ ਮਿਟੇ ਜਾਂਦੇ ਸਨ ਸਾਥੀ, ਦੋ ਤਾਂ ਬਣ ਜਾਂਦੇ ਸਨ ਆਗੂ ਤੇ ਦੋ ਦੋ ਆਦਮੀ ਦੋ ਦੋ ਬੱਚੇ ਜੋੜੀਆਂ ਬਣਾ ਕੇ ਆਉਂਦੇ ਸਨ, ਇੱਕ ਦੂਜੇ ਨੂੰ ਪਕੜ ਕੇ ਹੱਥ ਤੇ ਹੱਥ ਰੱਖ ਕੇ ਪਹੁੰਚਣਾ ਤੇ ਉਹਨਾਂ ਵਿੱਚੋਂ ਆਪਣੇ ਬਰਾਬਰ ਦੇ ਸਾਥੀ ਮਿਟੇ ਜਾਂਦੇ ਸਨ। ਜਦੋਂ ਕਿਤੇ ਖੇਡੀਏ ਬਰਾਬਰ ਦੇ ਸਾਥੀ ਮਿਲ ਕੇ ਖੇਡਿਆ ਜਾਂਦਾ ਹੈ। ਤੇ ਬਾਬਾ ਸੱਤਾ ਬਲਵੰਡ ਜੀ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿੰਨੀ ਕੁ ਕਿਰਪਾ ਕੀਤੀ ਜੀ, 35 ਸਾਲ ਤੁਹਾਡੇ ਤੋਂ ਛੋਟਾ ਭਾਈ ਸਾਹਿਬ ਭਾਈ ਲੈਣਾ ਜੀ, ਜਿਵੇਂ ਬੱਚੇ ਖੇਡਦੇ ਨੇ ਆਪਣੇ ਬਰਾਬਰ ਦਾ ਸਾਥੀ ਮਿਲਦੇ ਨੇ, ਆਪਣੇ ਬਰਾਬਰ ਦਾ ਸਾਥੀ ਚੁਣਦੇ ਨੇ। ਉਮਰ ਇੱਕੋ ਜਿਹੀ ਹੋਵੇ, ਕੱਦ ਇੱਕੋ ਜਿਹਾ ਹੋਵੇ, ਤਾਕਤ ਇੱਕੋ ਜਿਹੀ ਹੋਵੇ। ਕਹਿਣ ਲੱਗੇ ਸੰਸਾਰੀ ਖੇਡ ਕੋਈ ਖੇਡਦਾ ਹੈ ਤੇ ਉਹ ਉਮਰ ਇੱਕੋ ਦੌਲ, ਉਹਦੀ ਤਾਕਤ ਇੱਕੋ, ਬਲ ਇੱਕੋ ਦੇਖਦਾ ਹੈ। ਤੇ ਰੂਹਾਨੀਅਤ ਦੀ ਖੇਡ ਵਿੱਚ ਉਮਰ ਦਾ ਤਕਾਜਾ ਨਹੀਂ। ਇੱਥੇ ਆਪਣੇ ਤੋਂ 35 ਸਾਲ ਦਾ ਛੋਟਾ ਆਇਆ ਤੇ ਲੈ ਕੇ ਗਲਵਤਨੀ ਵਿੱਚ ਕਹਿਣ ਲੱਗੇ ਮੈਂ ਤੈਨੂੰ ਮਿਲ ਲਿਆ, ਅੱਜ ਤੋਂ ਬਾਅਦ ਮੈਂ ਤੇ ਤੂੰ ਦੋਨੋਂ ਬੇਲੀ ਹੋ ਗਏ, ਮੇਰੀ ਥਾਂ ਤੇ ਅੱਜ ਤੋਂ ਬਾਅਦ ਤੂੰ ਬੈਠੇ। 35 ਸਾਲ ਛੋਟੇ ਤੇ ਸ਼ਬਦ ਕੀ ਵਰਤੇ, ਕਹਿਣ ਲੱਗੇ ਜੋਤ ਸਮਾਣੀ ਜੋਤ ਮਾਹੇ, ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਭਾਈ ਲਹਿਣਾ ਜੀ ਦੀ ਜੋਤ ਵਿੱਚ ਸਮਾ ਗਈ। ਜੋਤ ਸਮਾਣੀ ਜੋਤ ਮਾਹੇ, ਆਪ ਆਪੇ ਛੇਤੀ ਮਿਟ ਕਿਉਂ, ਤੇ ਸ਼ਬਦ ਇੱਥੇ ਮਿਟ ਕਿਉਂ ਵਰਤੇ ਹੈ ਕਿ ਭਾਈ ਲਹਿਣਾ ਜੀ ਨੂੰ ਆਪਣੇ ਤੋਂ 35 ਸਾਲ ਛੋਟੇ, ਆਪਣੇ ਬਰਾਬਰ ਨਾਲ ਮਿਟ ਕੇ, ਆਪਣੇ ਵਰਗਾ ਕਰਕੇ, ਜੋਤ ਸਮਾਣੀ ਜੋਤ ਮਾਹੇ, ਆਪ ਆਪੇ ਛੇਤੀ ਮਿਟ ਕਿਉਂ। ਕਹਿਣ ਲੱਗੇ ਫਿਰ ਹੋਇਆ ਕਿ ਜਦੋਂ ਇਹਨਾਂ ਨੂੰ ਬਰਾਬਰ ਬਣਾਇਆ, ਦੇਖੋ ਸੰਸਾਰ ਦਾ ਰਿਸ਼ਤਾ ਕੋਈ ਹੋਰ ਹੈ, ਗੁਰੂ ਦੇ ਰਿਸ਼ਤੇ ਦੀ ਖੇਡ ਵੱਖਰੀ। ਭਾਈ ਸਾਹਿਬ ਭਾਈ ਲਹਿਣਾ ਜੀ ਨੂੰ ਮਿਕ ਲਿਆ ਗਿਆ ਤੇ ਮਿਕਿਆ ਇਹਨਾਂ ਵਿੱਚੋਂ, ਜਿਵੇਂ ਦੁਨਿਆਵੀ ਖੇਡ ਕੋਈ ਖੇਡਦਾ, ਅਨੇਕਾਂ ਸਾਥੀਆਂ ਵਿੱਚੋਂ ਇੱਕ ਨੂੰ ਚੁਣਿਆ ਜਾਂਦਾ ਹੈ। ਕਿ ਜਿਵੇਂ ਬਾਬਾ ਜੀ ਦੇ ਸਾਹਮਣੇ ਸੰਗਤ ਵੀ ਸੀ, ਪੁੱਤਰ ਵੀ ਸਨ, ਸਾਥ ਸੰਬੰਧੀ ਵੀ ਸਨ, ਸਾਰਿਆਂ ਵਿੱਚੋਂ ਮਿਕਿਆ ਸਿੱਖਾਂ ਪੁੱਤਰਾਂ ਭੋਗ ਹੈ। ਸਭ ਉਮਤ ਵੇਖੋ ਜੇ ਕਿਉਂ ਜਾਂ ਸੁਦੋਸ ਤਾਂ ਲਹਿਣਾ ਸੀ ਕਿਉਂ। 35 ਸਾਲ ਆਪਣੇ ਤੋਂ ਛੋਟਾ ਉਹਨੂੰ ਆਪਣੇ ਬਰਾਬਰ ਵਰਗਾ ਮਿਕ ਕੇ ਬਣਾ ਲਿਆ। ਤੁਹਾਨੂੰ ਦਿਓ ਧੰਨ ਗੁਰੂ ਲੈ ਅੰਗਦ ਸਾਹਿਬ ਗੁਰੂ ਬਣੇ, ਖਦੂਰ ਸਾਹਿਬ ਦੀ ਧਰਤੀ ਤੇ ਆਏ, ਬਾਬਾ ਅਮਰਦਾਸ ਬਜ਼ੁਰਗ ਆਏ ਨੇ। ਹੈਰਾਨ ਹੋਈ ਦਾ ਪੜ ਕੇ ਦਾਤਾ ਕਿ 25 ਸਾਲ ਬਾਬਾ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਤੋਂ ਵੱਡੇ ਨੇ। ਧਿਆਨ ਦਿਓ ਕਿ ਗੁਰੂ ਨਾਨਕ ਸਾਹਿਬ ਤੋਂ 35 ਸਾਲ ਭਾਈ ਲਹਿਣਾ ਜੀ ਛੋਟੇ ਨੇ। ਗੁਰੂ ਅਮਰਦਾਸ, ਬਾਬਾ ਅਮਰਦਾਸ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੋਂ 25 ਸਾਲ ਵੱਡੇ ਨੇ ਤੇ 12 ਸਾਲ ਉਹਨਾਂ ਨੇ ਘਾਲਣਾ ਘਾਲੀ। ਤੇ ਜਦੋਂ 12 ਸਾਲਾਂ ਬਾਅਦ ਗੁਰੂ ਅੰਗਦ ਸਾਹਿਬ ਨੇ ਜੋਤ ਗੁਰੂ ਅਮਰਦਾਸ ਵਿੱਚ ਚੁਕਾਈ, ਉੱਥੇ ਸੱਤੇ ਬਲਵੰਡ ਨੇ ਇੱਕ ਸ਼ਬਦ ਵਰਤੇ ਹੈ। ਦੇਖੋ ਉਮਰ ਕਰਕੇ 25 ਸਾਲ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਤੋਂ ਵੱਡੇ ਨੇ। ਆਪਣੇ ਤੋਂ 25 ਸਾਲ ਵੱਡੇ ਨੂੰ ਆਪਾਂ ਬਜ਼ੁਰਗ ਕਹਿ ਕੇ ਬੁਲਾਵਾਂਗੇ, ਆਪਾਂ ਦੁਨੀਆਂ ਦਾ ਸ਼ਬਦ ਵਰਤਣੇ ਜਾਂ ਕੋਈ ਹੋਰ ਸਤਿਕਾਰਯੋਗ ਸ਼ਬਦ ਵਰਤਾਂਗੇ, ਬਜ਼ੁਰਗ ਕਹਾਂਗੇ, ਬਾਪੂ ਕਹਾਂਗੇ, ਚਾਚਾ ਕਹਾਂਗੇ, ਕੋਈ ਸ਼ਬਦ ਵਰਤਾਂਗੇ। ਆਪਣੇ ਤੋਂ 25 ਸਾਲ ਵੱਡੇ ਨੂੰ ਕਦੀ ਕੋਈ ਬੇਟਾ ਕਹਿ ਕੇ ਨਹੀਂ ਬੁਲਾਏਗਾ, ਕਦੀ ਕੋਈ ਪੁੱਤਰ ਕਹਿ ਕੇ ਨਹੀਂ ਬੁਲਾਏਗਾ। ਪਰ ਸਤਿਗੁਰੂ ਤੇਰੇ ਘਰ ਦੇ ਰਿਸ਼ਤੇ ਦੁਨੀਆਂ ਤੋਂ ਵੱਖਰੇ ਨੇ, ਗੁਰੂ ਅਮਰਦਾਸ ਗੁਰੂ ਬਣੇ ਨੇ ਤੇ ਸੱਤੇ ਬਲਵੰਡ ਨੇ ਉੱਥੇ ਜਿਹੜੇ ਸ਼ਬਦ ਚੁਣ ਕੇ ਲਾਏ, ਉਹਨਾਂ ਇਹ ਨਹੀਂ ਕਿਹਾ ਕਿ ਉਮਰ ਕਰਕੇ ਗੁਰੂ ਅਮਰਦਾਸ ਵੱਡੇ ਨੇ। ਉਹ ਕਹਿਣ ਲੱਗੇ ਅਸਲ ਵਿੱਚ ਗੱਲ ਉਮਰ ਦੀ ਨਹੀਂ, ਗੱਲ ਤਾਂ ਇਹ ਵੀ ਜਿਸ ਦਿਨ ਗੁਰੂ ਘਰ ਜਨਮ ਹੋਇਆ ਉਦੋਂ ਬਾਅਦ ਇਹਦੇ ਸਾਲ ਗਿਣੇ ਜਾਣਗੇ। ਫਿਰ ਸ਼ਬਦ ਉਹਨਾਂ ਪਤਾ ਕੀ ਵਰਤੇ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦਾਦਾ ਨੇ, ਗੁਰੂ ਅੰਗਦ ਸਾਹਿਬ ਪਿਤਾ ਨੇ। 25 ਸਾਲ ਛੋਟਾ ਜੋ ਹੈ ਸੰਸਾਰਿਕ ਤੌਰ ਤੇ ਗੁਰੂ ਅਮਰਦਾਸ ਤੋਂ 25 ਸਾਲ ਛੋਟੇ ਨੇ, ਧੰਨ ਗੁਰੂ ਅੰਗਦ ਸਾਹਿਬ ਜੀ ਦੇ ਸ਼ਬਦ ਵਰਤੇ। ਭਾਵੇਂ 25 ਸਾਲ ਸਰੀਰਕ ਤੌਰ ਤੇ ਛੋਟੇ ਨੇ, ਪਰ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਦੇ ਪਿਤਾ ਨੇ, ਧੰਨ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਦੇ ਦਾਦੇ ਨੇ। ਕਹਿਣ ਲੱਗੇ ਜਿਉਂ ਜਿਹਾ ਦਾਦਾ ਸੀ, ਜਿਉਂ ਜਿਹਾ ਪਿਤਾ ਸੀ, ਉਹ ਜਿਹਾ ਪੋਤਰਾ ਗੁਰੂ ਅਮਰਦਾਸ ਲਈ ਪ੍ਰਵਾਨ ਹੋ ਗਏ। ਇਹਦਾ ਮਤਲਬ ਕਿ ਸੰਸਾਰਿਕ ਰਿਸ਼ਤੇ ਦੀ ਗੱਲ ਨਹੀਂ, ਸ਼ਬਦ ਵਰਤੇ 100 ਟਿੱਕਾਂ 100 ਬਹਿਣਾਂ ਸੋਈ ਦੀ ਬਾਣ ਤੇ ਅਗਲਾ ਸ਼ਬਦ ਸੀ ਤਿਉਂ ਦਾਦੇ ਦੇਵਿਆਂ ਪੋਤਰਾ ਪ੍ਰਵਾਨ। ਦੋ ਵਾਰੀ ਆਉਂਦਾ, ਪਹਿਲਾਂ ਸ਼ਬਦ ਆਪਾਂ ਪੜ੍ਹਨੇ ਪੋਤਾ ਨਹੀਂ ਆਉਂਦਾ, ਤਿਉਂ ਦਾਦੇ ਦੇਵਿਆਂ ਪੋਤਰਾ ਪ੍ਰਵਾਨ। ਇਸ ਤੋਂ ਅੱਗੇ ਚੱਲੋ ਸੱਤੇ ਜਲਵੰਤ ਦੀ ਉਦਾਹਰਣ ਹੀ ਲੈ ਲਵਾਂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਤੋਂ ਗੱਡੀ ਲਈ ਆਉਣਾ ਮੈਂ ਇਸ ਵਿਸ਼ੇ ਤੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਸਾਈ ਤਾਂ ਭੋ ਕੇ ਹਾਂ ਕਾਲਾ ਜੀ। ਗੁਰੂ ਅਮਰਦਾਸ ਗੁਰੂ ਬਣੇ ਪਰ ਗੁਰੂ ਅੰਗਦ ਸਾਹਿਬ ਦੇ ਪੁੱਤਰ ਬਾਣੀ ਵਿੱਚ ਉਹਨਾਂ ਨੂੰ ਕਿਹਾ ਗਿਆ ਰੂਹਾਨੀਅਤ ਤੌਰ ਤੇ ਗੁਰੂ ਰਾਮਦਾਸ ਗੁਰੂ ਬਣਦੇ ਨੇ। ਤੇ ਸੱਤੇ ਬਲਵੰਤ ਨੇ ਇੱਕ ਸ਼ਬਦ ਵਰਤਿਆ ਹੈ, ਕਹਿੰਦੇ ਨੇ ਜਦੋਂ ਸਿੱਖਾਂ ਨੂੰ ਅਤੇ ਸੰਗਤਾਂ ਨੂੰ ਪੁੱਛ ਕੇ ਦੇਖੋ ਕਿ ਗੁਰੂ ਰਾਮਦਾਸ ਕੀ, ਰਿਸ਼ਤੇਦਾਰਾਂ ਨੂੰ ਨਾ ਪੁੱਛੋ, ਰਿਸ਼ਤੇਦਾਰਾਂ ਦੀ ਨਜ਼ਰ ਵਿੱਚ ਤਾਂ ਉਹ ਹੀ ਨੇ ਕਿ ਜਿਹੜੇ ਟੋਕਰੀ ਧੋਂਦੇ ਪਏ ਸਨ, ਘੁੰਗਣੀਆਂ ਵੇਚਦੇ ਪਏ ਨੇ। ਜਦੋਂ ਸਿੱਖਾਂ ਤੇ ਸੰਗਤਾਂ ਦੀ ਨਜ਼ਰ ਵਿੱਚ ਪੁੱਛੋ ਤੇ ਉਹ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਪਾਰ ਬ੍ਰਹਮ ਦਾ ਰੂਪ ਨੇ। ਸ਼ਬਦ ਵਰਤੇ ਸਿੱਖੀ ਆਪੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਉੱਥੇ ਸ਼ਬਦ ਭਾਈ ਦੇ ਤਾਂ ਨਹੀਂ, ਉੱਥੇ ਸ਼ਬਦ ਰਾਮਦਾਸ ਗੁਰੂ ਵੀ ਨਹੀਂ, ਸਿੱਖਾਂ ਤੇ ਸੰਗਤਾਂ ਨੂੰ ਪੁੱਛ ਕੇ ਦੇਖੋ ਉਹ ਕਹਿੰਦੇ ਨੇ ਬਸ ਪਾਰ ਬ੍ਰਹਮ ਹੈ। ਪਾਰ ਬ੍ਰਹਮ ਕਹਿ ਕੇ ਨਮਸਕਾਰ ਕੀਤੀ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਟੋਲ ਤੂੰ, ਤੇਰਾ ਅੰਤ ਨਾ ਪਾਰਾ ਵਾੜਿਆ, ਜਿੰਨੀ ਤੂੰ ਸੇਵਿਆ ਭਾਉ ਕਰ, ਸੇਤੁਕ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਫਰ ਵਾਰਿਆ, ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਾਰਿਆ, ਅਗਰੀ ਟੋ ਕੇ ਕਹਿਣ ਲੱਗੇ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਕਿ ਧੰਨ ਗੁਰੂ ਨਾਨਕ ਸਾਹਿਬ ਵੀ ਤੁਸੀਂ ਹੋ, ਗੁਰੂ ਅੰਗਦ ਸਾਹਿਬ ਭਾਈ ਲਹਿਣਾ ਵੀ ਤੁਸੀਂ ਹੋ, ਤੇ ਧੰਨ ਗੁਰੂ ਅਮਰਦਾਸ ਵੀ ਤੁਸੀਂ ਹੋ। ਉਹ ਕਹਿੰਦੇ ਨੇ ਕਿ ਤੁਸੀਂ ਆਪ ਹੀ ਤਿੰਨ ਰੂਪ ਹੋ। ਤੇ ਜਦੋਂ ਧੰਨ ਗੁਰੂ ਰਾਮਦਾਸ ਜੀ ਨੂੰ ਪੁੱਛੀਏ ਤੇ ਉਹਨਾਂ ਨੇ ਸ਼ਬਦ ਵਰਤੇ ਨੇ ਗੁਰੂ ਅਮਰਦਾਸ ਜੀ, ਮੈਂ ਉਹ ਕਹਿ ਕੇ ਸੰਪੂਰਨਤਾ ਕਰਨੀ ਹੈ। ਜਦੋਂ ਹਿਰਦੇ ਵਿੱਚੋਂ ਨਿਕਲੇ ਕਿ ਤੇਰੇ ਵਰਗਾ ਰਿਸ਼ਤੇਦਾਰ ਕੋਈ ਨਹੀਂ, ਤੇਰੇ ਵਰਗਾ ਕੋਈ ਸੰਸਾਰਕ ਸੰਬੰਧ ਕੋਈ ਨਹੀਂ, ਜਦੋਂ ਅੱਜ ਭਾਈ ਲੈਣੇ ਤੋਂ ਗੁਰੂ ਅੰਗਦ, ਗੁਰੂ ਅੰਗਦ ਤੋਂ ਗੁਰੂ ਅਮਰ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ ਬਣੇ, ਉੱਥੇ ਉਹਨਾਂ ਸ਼ਬਦ ਵਰਤੇ ਸਨ। ਕਹਿੰਦੇ ਗੁਰੂ ਤਾਂ ਸਾਰੀ ਦੁਨੀਆਂ ਕਹਿੰਦੀ, ਗੁਰਮੁਖੋ ਕਹਿਣ ਕਹਿਣ ਵਿੱਚ ਅੰਤਰ ਗਏ। ਇੱਕ ਸੱਜਣ ਕਹਿੰਦਾ ਵਾਹਿਗੁਰੂ ਤੇ ਕਿੰਨੇ ਸਾਲ ਵਾਹਿਗੁਰੂ ਵਾਹਿਗੁਰੂ ਕਹਿੰਦਾ, ਅੰਦਰ ਕੋਈ ਤਬਦੀਲੀ ਨਹੀਂ। ਇੱਕ ਭਿੱਜ ਕੇ ਇੱਕ ਵਾਰੀ ਕਹਿੰਦਾ ਵਾਹਿਗੁਰੂ, ਸਿਰ ਤੋਂ ਲੈ ਕੇ ਪੈਰਾਂ ਤੱਕ ਰੋਮ ਰੋਮ ਵਿੱਚ ਰਾਜ ਖਿਲ ਜਾਂਦੀ। ਸ਼ਬਦ ਤਾਂ ਉਹੀ, ਅੱਖਰ ਤਾਂ ਉਹੀ ਨੇ, ਉਚਾਰਨ ਕਰਨ ਦਾ ਢੰਗ ਵੀ ਹੋਵੇ। ਕੀ ਕਾਰਨ ਵੀ ਇੱਕ ਉੱਤੇ ਸ਼ਬਦ ਇੰਨਾ ਅਸਰ ਕਰਦਾ ਹੈ ਕਿ ਸਿਰ ਤੋਂ ਪੈਰਾਂ ਤੱਕ ਨਾਮ ਵਿੱਚ ਭਿੱਜ ਜਾਂਦਾ ਹੈ ਤੇ ਦੂਜੇ ਤੇ ਅਸਰ ਕਿਉਂ ਨਹੀਂ। ਸ਼ਬਦ ਕਹਿ ਦੇਣਾ ਤੂੰ ਮਾਂ ਤੂੰ ਬਾਪ ਤੂੰ ਪਿਤਾ ਹੈ, ਬੜਾ ਸੁਖੈਣੀ। ਕਦੀ ਗੁਰੂ ਰਾਮਦਾਸ ਜੀ ਨੂੰ ਪੁੱਛੋ, ਉਹ ਕਹਿੰਦੇ ਖੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਜਦੋਂ ਮੈਂ ਆਪਣੀ ਜ਼ਬਾਨ ਤੋਂ ਇੱਕ ਵਾਰੀ ਸੁਣਨਾ ਨੂੰ ਕਿ ਹਕੀਕਤ ਇਹ ਕਿ ਗੁਰੂ ਜੀ ਨੂੰ ਚੇਤੇ ਆਉਂਦਾ ਹੋਵੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਦੋਂ ਕਿਤੇ ਉਹਨਾਂ ਦੇ ਸਾਹਮਣੇ ਗੁਰੂ ਅੱਖਰ ਵਰਤਦੇ ਸਨ, ਕਦੀ ਗੁਰੂ ਨਾਨਕ ਸਾਹਿਬ ਦਾ ਨਾਮ ਆਉਣਾ, ਗੁਰੂ ਅਮਰਦਾਸ ਦਾ ਨਾਮ ਆਉਣਾ, ਤੇ ਕਹਿੰਦੇ ਵਧੋ ਵਧੀ ਗੁਰੂ ਰਾਮਦਾਸ ਸੱਚੇ ਪਿਤਾ ਜੀ ਦੇ ਹਿਰਦੇ ਵਿੱਚੋਂ ਬੈਰਾਗ ਦੀ ਕਾਂਗ ਉੱਠ ਜਾਂਦੀ ਸੀ। ਸ਼ਬਦ ਵਰਤੇ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਦ ਗੁਰ ਬੋਲੇ ਜਦੋਂ ਮੈਂ ਗੁਰੂ ਬੋਲਣਾ ਵਾਂ, ਜਦੋਂ ਮੈਂ ਗੁਰੂ ਕਹਿਣਾ ਵਾਂ, ਕਿਉਂ ਜੀ ਵਸਤਾ ਤਬ ਬਿਸ਼ਮ ਹੋਏ ਜਾਏ। ਕਹਿੰਦੇ ਗੁਰੂ ਕਹਿਣ ਦੀ ਦੇਰ ਬਿਸਮਾਰਕ ਵੀ ਚਲਾ ਜਾਣਾ, ਪਤਾ ਹੀ ਲੱਗਦਾ ਸ਼ੁੱਧ ਬੋਧੀ ਕੋਈ ਨਹੀਂ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਦ ਗੁਰ ਬੋਲੇ ਤਬ ਬਿਸ਼ਮ ਹੋਏ ਜਾਏ, ਕਿਉਂ ਤੈਨੂੰ ਮਾਂ ਬਾਪ ਕਹਿੰਦੇ ਹੈ। ਕਹਿਣ ਲੱਗੇ ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਰਾਤ ਲੀਏ ਛਡਾਏ। ਜਦੋਂ ਗੁਰੂ ਕਹਿਣਾ ਰੋਮ ਰੋਮ ਜੁੜ ਜਾਂਦਾ ਹੈ, ਮੇਰੇ ਵਰਗੇ ਅਪਰਾਧੀ ਨੂੰ ਕਿਸੇ ਰੱਖਣਾ ਸੀ। ਅੱਗੇ ਸ਼ਬਦ ਕੈਸੇ ਕਮਾਲ ਦੇ ਬੰਦੇ, ਕਹਿਣ ਲੱਗੇ ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਰਾਤ ਲੀਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ ਤੂੰ ਮੇਰਾ ਭਰਾਤਾ। ਤੇ ਇੱਕ ਸ਼ਬਦ ਵਰਤਿਆ ਹੇ ਸਤਿਗੁਰੂ, ਮੈਂ ਤੈਨੂੰ ਪਿਤਾ ਤਾਂ ਕਹਿੰਦਾ ਹਾਂ ਕਿ 7 ਸਾਲ ਦੀ ਉਮਰ ਸੀ ਤੇ ਪਿਤਾ ਚਲਾਣਾ ਕਰ ਗਿਆ, 2 ਸਾਲ ਦੀ ਉਮਰ ਸੀ ਮਾਂ ਛੱਡ ਕੇ ਚਲੀ ਗਈ, ਜਿਨ੍ਹਾਂ ਨੂੰ ਆਪਣੀ ਬਰਾਦਰੀ ਕਹਿੰਦਾ ਹੈ ਉਹ ਵੀ ਲੋਕਾਂ ਨੇ ਮੇਰੇ ਲਈ ਬੂਹੇ ਬੰਦ ਕਰ ਦਿੱਤੇ। ਹੇ ਸਤਿਗੁਰੂ, ਕਿ ਜਿਨ੍ਹਾਂ ਨੂੰ ਆਪਣੇ ਰਿਸ਼ਤੇਦਾਰ ਕਹਿੰਦਾ ਹੈ ਉਹਨਾਂ ਨੇ ਇਹ ਸ਼ਬਦ ਮੇਰੇ ਵੀ ਭੈੜੇ ਵਰਤੇ, ਮੈਨੂੰ ਮਾਂ ਵਾਲਾ ਪਿਆਰ ਵੀ ਤੁਸੀਂ ਦਿੱਤਾ, ਪਿਤਾ ਵਾਲਾ ਪਿਆਰ ਵੀ ਤੁਸੀਂ ਦਿੱਤਾ, ਇੱਥੋਂ ਤੱਕ ਕਿ ਮੇਰੇ ਮਿੱਤਰ ਵੀ ਤੁਸੀਂ ਬਣੇ। ਕਦੀ ਗੁਰੂ ਰਾਮਦਾਸ ਜੀ ਦੇ ਬਚਨ ਪੜਿਓ, ਬੜੀ ਬੜੀ ਸ਼ਬਦ ਵਰਤੇ ਨੇ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਮੇਰਾ ਮਿੱਤਰ ਵੀ ਤੂੰ ਹੈ। ਆਪਾਂ ਹੁਣੇ ਪੜ੍ਹ ਕੇ ਹੈਗੇ ਹਾਂ ਕਿ ਮੇਰੇ ਨੀਚ ਗੁਰਦੇਵ ਮੇਰਾ ਮਿੱਤਰ ਹੈ ਮੇਰਾ ਗੁਰੂ। ਕਹਿਣ ਲੱਗੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਉੱਥੇ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਮੇਰੇ ਦਾਤਾ ਜੀ, ਹਮ ਜੈਸੇ ਅਪਰਾਧੀ ਅਵਲ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਚਲਾਏ, ਤੂੰ ਮੇਰਾ ਪਿਤਾ, ਤੂੰ ਮੇਰੀ ਮਾਂ, ਤੂੰ ਮੇਰਾ ਸਾਥ ਸੰਬੰਧੀ ਹੈ। ਤੇ ਸ਼ਬਦ ਵਰਤੇ ਨੇ ਦਾਤਾ, ਤੇਰੇ ਤੋਂ ਬਿਨਾਂ ਹੋਰ ਕੋਈ ਰਿਸ਼ਤਾ ਵੀ ਨਹੀਂ ਬਣਾ ਸਕਿਆ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ। ਕਹਿਣ ਲੱਗੇ ਮੇਰੇ ਦਾਤਾ ਤੂੰ ਗੁਰ ਬੰਧਕ, ਮੇਰਾ ਸਖਾ ਸਖਾਏ, ਮੇਰਾ ਰਿਸ਼ਤੇਦਾਰ, ਮੇਰਾ ਸਾਥੀ, ਮੇਰਾ ਮਿੱਤਰ ਤੂੰ ਹੈ। ਪਰ ਉਸ ਹਿਰਦੇ ਵਿੱਚੋਂ ਆਵਾਜ਼ ਨਿਕਲੀ ਜਿਹਦਾ ਕੋਈ ਰਿਸ਼ਤਾ ਸੰਸਾਰ ਵਿੱਚ ਰਹਿ ਰਹੀ ਸੀਗੇ, ਉਹਦਾ ਰਿਸ਼ਤਾ ਗੁਰੂ ਬਣਿਆ। ਗੁਰਮੁਖੋ ਆਓ, ਕਦੀ ਇਸ ਨੂੰ ਆਪਣੇ ਮਾਂ ਬਾਪ ਭੈਣ ਭਰਾ ਸਾਥ ਸੰਬੰਧੀ ਮੰਨ ਕੇ ਚੱਲੀਏ, ਜਿਵੇਂ ਅਸੀਂ ਸਾਥ ਸੰਬੰਧੀਆਂ ਨਾਲ ਵਰਤਨੇ ਹਾਂ, ਉਹਨਾਂ ਨਾਲ ਖਿੱਚ ਕਰਨੇ ਹਾਂ। ਕਿਹੜੀ ਖਿੱਚ ਕਦੀ ਆਪਣੇ ਸਤਿਗੁਰੂ ਤੇ ਪ੍ਰਭੂ ਨਾਲ ਹੋ ਜਾਏ, ਇੱਧਰ ਇਹ ਰਖਵਾਲਾ ਕਿੱਥੇ ਕਿੱਥੇ। ਆਪਾਂ ਆਮ ਤੌਰ ਤੇ ਸ਼ਬਦ ਵਰਤਨੇ ਹੈ ਕਿ ਸ਼ਾਇਦ ਸਰੀਰਕ ਤੌਰ ਤੇ ਕਹਿ ਮਾਤਾ ਉਹ ਰੱਖਦਾ, ਸ਼ਬਦ ਆਪਾਂ ਪੜ੍ਹੇ ਨੇ ਕਿ ਤੂੰ ਮੇਰਾ ਰਾਖਾ ਸਭਨੀ ਥਾਂ, ਪਰ ਅਸਲ ਵਿੱਚ ਕਿਹੜੀ ਕਿਹੜੀ ਥਾਂ ਤੇ ਰੱਖਦਾ। ਸਾਹਿਬ ਕਹਿੰਦੇ ਪ੍ਰਭ ਸਿਓ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ। ਹੁਣ ਇੱਥੇ ਆਦ ਅੰਤ ਦਾ ਅਰਥ ਕੀ? ਆਪਾਂ ਇਹ ਸ਼ਬਦ ਪੜ੍ਹਨੇ ਕਿਉਂ ਨੂੰ ਕਹਿੰਦੇ ਹਾਂ ਮਾਂ ਬਾਪ, ਤੇ ਔਖੀ ਘੜੀ ਨਾ ਦੇਖਣ ਦੇਰੀ ਆਪਣਾ ਬਿਰਧ ਸੰਭਾਲੇ। ਆਦ ਅੰਤ ਦਾ ਅਰਥ ਕੀ? ਇੱਥੇ ਆਦ ਦਾ ਸੰਬੰਧ ਵਾਹਿਗੁਰੂ ਨਾਲ ਨਹੀਂ ਤੇ ਅੰਤ ਦਾ ਸੰਬੰਧ ਵੀ ਵਾਹਿਗੁਰੂ ਨਾਲ ਨਹੀਂ। ਜਿਸ ਦਾ ਆਦ ਹੋਵੇਗਾ ਉਹਦਾ ਅੰਤ ਜ਼ਰੂਰੀ ਹੈ। ਤੇ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਨਾ ਮੇਰੇ ਵਾਹਿਗੁਰੂ ਦਾ ਅੱਜ ਟੀਕਰਾ ਕਿਸੇ ਨੇ ਆਦ ਲੱਭਿਆ ਤੇ ਨਾ ਕਿਸੇ ਨੇ ਅੰਤ ਲੱਭੇ। ਆਦ ਅੰਤ ਦਾ ਮਤਲਬ ਕੀ ਹੈ? ਹੇ ਮੇਰੇ ਵਾਹਿਗੁਰੂ ਜੀ, ਜਦੋਂ ਮੇਰਾ ਸਰੀਰ ਹੋਂਦ ਵਿੱਚ ਨਹੀਂ ਆਇਆ, ਅਜੇ ਮੇਰਾ ਜਨਮ ਨਹੀਂ ਹੋਇਆ, ਮੇਰੇ ਜਨਮ ਤੋਂ ਪਹਿਲਾਂ ਮਾਤਾ ਦੇ ਉਦਰ ਵਿੱਚ ਮੇਰੇ ਆਦ ਵਿੱਚ ਵੀ ਤੁਸੀਂ ਪਓ, ਤੇ ਜਿਸ ਵੇਲੇ ਸਰੀਰ ਨੇ ਵਿਣਕ ਜਾਣਾ ਹੈ, ਅੰਤ ਹੋ ਜਾਣਾ ਹੈ, ਮੇਰੇ ਮਾਲਕਾ ਅੰਤ ਵੇਲੇ ਵੀ ਤੂੰ ਹੀ ਮੇਰਾ ਰਖਵਾਲਾ ਹੋ, ਤਾਂ ਇਹ ਤੂੰ ਮੇਰਾ ਰਾਖਾ ਸਭਨੀ ਥਾਈ। ਕੇਵਲ ਇਹ ਨਹੀਂ, ਇਸ ਮੁਲਕ ਵਿੱਚ ਬੈਠਾ ਜਾਂ ਘਰ ਬੈਠਿਆ ਰੱਖ ਹੈ, ਹਕੀਕਤ ਇਹ ਕਿ ਸਰੀਰ ਦੇ ਜਨਮ ਤੋਂ ਪਹਿਲਾਂ ਵੀ ਰਾਖਾ ਸਨ ਤੇ ਸਰੀਰ ਦੇ ਬਿਲਕੁਲ ਤੋਂ ਬਾਅਦ ਵੀ ਰੱਖ ਹੈ। ਤਾਂ ਇਹ ਸ਼ਬਦ ਵਰਤੇ, ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ। ਧਨ ਹਮਾਰਾ ਨੀਤ ਨਾਲ ਰਿਸ਼ਤਾ ਬਣਾ ਲਿਆ, ਤੂੰ ਮੇਰਾ ਮਿੱਤਰ ਹੈ ਤੇ ਧੰਦਾ ਯੋਗ ਮੇਰੇ ਮਿੱਤਰਾਂ, ਕਿ ਆਦ ਅੰਤ ਵਿੱਚ ਰੱਖਣ ਵਾਲਾ ਤੂੰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰੇ ਕਿ ਆਪਾਂ ਗੁਰੂ ਨਾਨਕ ਸਾਹਿਬ ਉਹਨਾਂ ਦੇ ਚਰਨਾਂ ਦੀ ਟੇਕ ਲੈ ਕੇ ਸਭ ਕੁਝ ਆਪਣੇ ਅੰਦਰੋਂ ਪ੍ਰਭੂ ਨੂੰ ਸਮਝ ਲਈਏ, ਤੇ ਬਾਕੀ ਮੇਰਾ ਮਾਲਕ ਮੇਰ ਕਰੇਗਾ। ਫਿਰ ਉਹ ਮਾਂ ਬਾਪ ਐਸਾ ਕਦੀ ਭੁੱਲਦੀ ਨਹੀਂ ਸਤਾਰਦਾ, ਉਹ ਮਾਂ ਬਾਪ ਐਸਾ ਜਿਹੜਾ ਔਗਣਾਂ ਨੂੰ ਭਰੇ ਕੋਈ ਨਵੀਂ ਬਚ ਦਿੰਦਾ। ਅੱਜ ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਆ ਜੇ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਮੇਰ ਕੀਤੀ ਹੈ, ਆਪ ਸੰਗਤ ਦੇ ਦਰਸ਼ਨ ਦੀਦਾਰੇ ਬਖਸ਼ੇ ਨੇ। ਪਿਛਲੇ ਸਾਲ ਆਪਾਂ ਆਸਾ ਦੀ ਵਾਰ ਆਰੰਭ ਕੀਤੀ ਸੀ, ਤਕਰੀਬਨ 8 ਪੌੜੀਆਂ ਹੋ ਚੁੱਕੀਆਂ ਨੇ। ਯਤਨ ਕਰਨਾ ਕਿ ਐਤਕੀ ਆਸਾ ਦੀ ਵਾਰ ਸੰਪੂਰਨ ਹੋਵੇ। ਕੱਲ੍ਹ ਤੋਂ ਆਪਾਂ ਲੜੀ ਵਾਰ ਵਿਚਾਰ ਆਰੰਭ ਕਰਨੀ, ਉਹ ਵਾਰ ਜੋ ਸਿੱਖ ਦੇ ਜੀਵਨ ਦੀ ਖੰਭੀ, ਉਹ ਵਾਰ ਜਿਹਨੂੰ ਸੁਣ ਕੇ ਪੜ੍ਹ ਕੇ ਗਾ ਕੇ ਵਕਾਰਾਂ ਨਾਲ ਜੂਝਣ ਦੀ ਜਾਚ ਆ ਜਾਂਦੀ। ਕੱਲ੍ਹ ਸ਼ਾਮ ਤੋਂ ਆਪ ਸੰਗਤ ਦੇ ਦਰਸ਼ਨ ਦੀਦਾਰੇ ਲੜੀ ਵਾਰ ਵਿਚਾਰ ਨਾਲ ਕਰਾਂਗੇ। ਕਿਰਪਾ ਕਰਿਆ ਜੇ ਆਪ ਆਇਓ, ਹੋਰਨਾਂ ਨੂੰ ਪ੍ਰੇਰ ਕੇ ਲਿਆਉਣਾ, ਇਕੱਠੇ ਬੈਠ ਕੇ ਗੁਰੂ ਕੀ ਅਗੂਰੀ ਵਿੱਚ ਸਾਹਿਬ ਦੀਆਂ ਕਥਾ ਕਹਾਣੀਆਂ ਕਰਾਂਗੇ, ਹੋਈਆਂ ਬੇਅੰਤ ਫੁੱਲਾਂ ਬਸ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ।